ਚੱਜਾ ਉੜਜੀ ਸੁਰਜੀ ਨਹੀਂ ਜਾਣਾ,
ਚੱਜਾ ਉੜਜੀ ਹੁਣ ਦੂਆ ਪੱਖ ਲੈ ਲਿਆ ਜਿਹੜੇ ਉੜਜੇ ਹੋਏ ਮਤਾਂ। ਇਹ ਤਾਂ ਦੱਸਦੀ ਨਾ ਗੁਰਮਤ ਇੱਥੇ ਤੱਕ ਸਿਰੇ ਪਚਾਰਤਾ ਗੁਰਮਤ ਨੇ, ਤਬ ਜਾਏ ਜੋਤ ਉਜਾਰੋ, ਜੋਤ ਨਾਲ ਜੋੜਤਾ, ਜੋਤੀ ਜੋਤ ਮਿਲ ਜਾਂਦੀ ਹੈ। ਇੱਥੋਂ ਕਹਾਣੀ ਸ਼ੁਰੂ ਕਰਕੇ ਐਂਡ ਤੱਕ ਦੱਸਦੀ, ਸੁਣ ਪੱਖ ਸ਼ੁਰੂ ਕਰ ਲਿਆ ਸੰਸਾਰੀ ਮਤਾਂ ਦਾ, ਜਿਹੜੇ ਗੁਰਮਤ ਨਹੀਂ ਜਾਣਦੇ। ਮਤਾਂ ਉਹਨਾਂ ਨੇ ਪੈਰਲਲ ਬਣਾਈਆਂ ਹੋਈਆਂ ਨੇ ਜ਼ਰੂਰ, ਪ੍ਰਚਾਰ ਧਰਮ ਦਾ ਹੀ ਕਰ ਰਹੇ ਨੇ। ਉਹ ਕੀ ਕਰ ਰਹੇ ਨੇ, ਉਹ ਕੀ ਕਰ ਰਹੇ ਨੇ, ਝੱਜਾ ਉੜਜੀ, ਜਿਹੜੀ ਮਤ ਉੜਜੀ ਜਾਵੇ ਨਾ ਉਹ ਆਪਣੇ ਆਪ ਨਹੀਂ ਸੁੜਜਦੀ ਹੁੰਦੀ। ਜਿਹੜੀ ਬੁੱਧ ਉੜਜੀ ਜਾਵੇ ਨਾ ਉਹ ਆਪਣੇ ਆਪ ਕਦੇ ਨਹੀਂ ਸੁੜਜੀ। ਇਸ ਨੂੰ ਅਸੀਂ ਕਹਿੰਦੇ ਗੁਰਬਿਨ ਗਿਆਨ ਨਹੀਂ ਹੋਏ। ਕੋਈ ਸਮਝ ਸੁਲਝਾਉਣ ਵਾਲਾ ਉਹਨੂੰ ਚਾਹੀਦਾ। ਹੁਣ ਜਿਨ੍ਹਾਂ ਲੋਕਾਂ ਦੀ ਮਤ ਉੜਜੀ ਹੋਈ ਹੈ ਆਪਣੇ ਆਪ ਸੁਲਝ ਜਾਣਗੇ, ਹੋ ਨਹੀਂ ਸਕਦਾ। ਸਾਰੀਆਂ ਮਤਾਂ 'ਤੇ ਵੱਲ ਇਸ਼ਾਰਾ ਹੈ। ਖੁਦ ਕਬੀਰ ਦੇ ਤਜਰਬੇ 'ਚ ਇਹ ਗੱਲ ਆਈ ਹੋਈ ਹੈ। ਜਦੋਂ ਕਬੀਰ ਉੜਜ ਗਿਆ ਸੀ, ਉੜਜੀ ਹੋਈ ਮਤ ਸੀ ਇਹਦੇ ਕੋਲ, ਮਾਲਾ ਫੇਰਦਾ ਸੀ, ਉੜਜਾ ਦਿੱਤਾ ਸੀ, ਉੜਜਾ ਕੇ ਨੇ ਉੜਜਿਆ ਹੋਇਆ ਨੇ। ਉਹਨਾਂ ਨੂੰ ਬਥੇਰਾ ਕਹਿੰਦਾ ਰਿਹਾ, ਉਹਨਾਂ ਨਹੀਂ ਇਹਨੂੰ ਸੈਟਿਸਫਾਈ ਕਰਾ ਸਕਿਆ, ਕਿਉਂਕਿ ਉਹ ਉੜਜੇ ਹੋਏ ਸੀ, ਸੁਲਝਣਾ ਜਾਣਦੇ ਹੀ ਨਹੀਂ ਸੀ ਵਿਚਾਰੇ। ਉਹ ਵੀ ਕੀ ਕਰਦੇ, ਉਦਾਂ ਜਿਹੜਾ ਇਹਨੇ ਗਾਹਾਂ ਜਾ ਕੇ ਮੰਗਾਂ ਜੋ ਪੜਿਆ, ਉਹ ਸੁਲਝੇ ਹੋਇਆਂ ਦੀ ਗੱਲ ਦੱਸੀ ਹੋਈ ਸੀ, ਜਿਵੇਂ ਗੁਰਬਾਣੀ ਨੇ ਸਾਡੀ ਉਹ ਸੁਲਝੇ ਹੋਇਆਂ ਦੀ ਗੱਲ ਸੀ, ਕਈ ਲਿਖਤ ਅੱਖਰੀ ਰੂਪ ਦੇ ਵਿੱਚ ਸੀ। ਉਹ ਗ੍ਰੰਥ ਸੁਲਝੇ ਹੋਇਆਂ ਦੇ ਲਿਖਿਆ ਸੀ, ਕਹਿੰਦੇ ਉਲਝੀ ਹੋਈ ਬੁੱਧ ਆਪਣੇ ਆਪ 'ਚ ਸੁਲਝੇ, ਇਹ ਹੋ ਨਹੀਂ ਸਕਦਾ। ਸੁਲਝਣਾ ਜਾਣਦੀ ਨਹੀਂ ਹੁੰਦੀ, ਉਲਝਣਾ ਸਾਰੇ ਹੀ ਜਾਣਦੇ। ਫਸਣ ਕੀ ਵਿਧੀ ਸਭ ਕੋ ਜਾਣੇ, ਫਸਣ ਦੀ ਔਰ ਫਸਾਉਣ ਦੀ ਵਿਧੀ ਸਾਰੇ ਜਾਣਦੇ। ਸਾਰੀਆਂ ਸੰਸਾਰ ਦੀਆਂ ਮਤਾਂ ਇਸ ਚੀਜ਼ ਵਿੱਚ ਮਹਾਰਤ ਰੱਖਦੀਆਂ ਨੇ ਕਿ ਦੂਏ ਨੂੰ ਫਸਾਉਣਾ ਕਿਵੇਂ, ਇਹਦੇ 'ਚ ਉਹਨਾਂ ਦੀ ਪੂਰੀ ਮਹਾਰਤ ਹੈ। ਸੰਤ ਸਾਰੇ ਮਹਾਰਤ ਰੱਖਦੇ ਨੇ ਕਿ ਬੰਦੇ ਨੂੰ ਫਸਾਉਣਾ ਕਿਵੇਂ, ਥੋੜ੍ਹਾ ਜਿਹਾ ਗਿਆਨ ਪੜ੍ਹਦੇ ਨੇ ਫਸਾਉਣ ਵਾਸਤੇ ਪੜ੍ਹਦੇ ਨੇ। ਫਿਰਨਾ ਬਾਜਾਂ ਤੇ ਸਿੱਖਦਾਰਾਂ, ਤਿੰਨਾਂ ਪੜਿਆ ਨੋ ਫਾਹੀ ਲੱਗੀ ਜਾਤ ਫਾਹਿਨ। ਅਰ ਇੱਕ ਗੱਲ ਹੋਰ ਹੈ, ਜਾਤ ਤੇ ਫਸਾ ਸਕਦੇ ਨੇ, ਜਾਨਵਰ ਨੂੰ ਫਸਾ ਕੇ ਦਿਖਾਉਣ, ਆਦਮੀ ਤੋਂ ਬਿਨਾਂ ਕਿਸੇ ਨੂੰ ਫਸਾ ਕੇ ਦਿਖਾਉਣ, ਹੋਰ ਫਸਾ ਦੇਣਗੇ, ਕਿਉਂ ਨਹੀਂ ਫਸਾ ਸਕਦੇ। ਬਸ ਆਦਮੀ ਜੋ ਹੈ ਜਿਹੜਾ ਇਸ ਸਟੇਜ ਤੇ ਆ ਕੇ ਫਸ ਵੀ ਸਕਦਾ, ਨਿਕਲ ਵੀ ਸਕਦਾ। ਦੂਜੇ ਜਾਨਵਰ ਨਿਕਲਣਗੇ ਫਸ ਸਕਦੇ ਹੀ ਨਹੀਂ, ਹੋਰ ਕਿਸੇ ਪੌੜੀ ਤੇ ਕੋਈ ਖਤਰਾ ਹੀ ਨਹੀਂ। ਨਾ ਉਹਨਾਂ ਦੇ ਇਹੋ ਜਿਹਾ ਉਪਦੇਸ਼ ਹੈ, ਨਾ ਉਹਨਾਂ ਦੇ ਇਹੋ ਜਿਹਾ ਧਰਮ ਹੈ, ਨਾ ਉਹਨਾਂ ਦੇ ਕੋਈ ਗ੍ਰੰਥ ਨੇ। ਉਹਨਾਂ ਨੇ ਇਹੋ ਜਿਹਾ ਕੋਈ ਬਣਾਇਆ ਨਹੀਂ ਫਸਣ ਦਾ, ਉਹਨਾਂ ਨੂੰ ਖਤਰਾ ਹੈ ਨਹੀਂ। ਜਿੰਨੇ ਅਸੀਂ ਜ਼ਿਆਦਾ ਧਰਮ ਬਣਾਏ ਨੇ ਸਭ ਦੁਕਾਨਾਂ ਫਸਾਉਣ ਦੀਆਂ ਨੇ। ਅਕਲ ਥੋੜ੍ਹੀ ਹੈ ਤਾਂ ਨਹੀਂ ਠੱਗਣ, ਸਾਡੇ ਕੋਲ ਅਕਲ ਜ਼ਿਆਦਾ ਸੀ, ਅਸੀਂ ਕਿਹਾ ਵੀ ਬੈਠੇ ਖਾਈਏ, ਅਕਲ ਦੇ ਜ਼ੋਰ ਨਾਲ ਖਾਈਏ, ਉਹ ਸਰੀਰ ਦੇ ਜ਼ੋਰ ਨਾਲ ਖਾਂਦੇ ਨੇ ਸਾਰੇ, ਚਾਹੇ ਕੋਈ ਕਮਜ਼ੋਰ ਹੈ ਚਾਹੇ ਕੋਈ ਤਾਕਤਵਰ ਹੈ। ਖੰਭ ਮਾਰਦੇ ਨੇ ਉੜ ਕੇ ਜਾਂਦੇ ਨੇ, ਕੋਈ ਤੁਰ ਕੇ ਜਾਂਦਾ, ਕੋਈ ਭੱਜ ਕੇ ਜਾਂਦਾ, ਆਪਣੀ ਤਾਕਤ ਨਾਲ ਕੋਈ ਸ਼ਿਕਾਰ ਮਾਰਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਉਹ ਸਾਰੇ ਆਪਣੇ ਸਰੀਰ ਦੇ ਇਸਤੇਮਾਲ ਨਾਲ ਉਹਨਾਂ ਦੀ ਖੁਰਾਕ। ਅਸੀਂ ਇਹ ਦੇਖ ਰਹੇ ਹਾਂ ਵੀ ਕਮੋੜ ਲੋਕ ਆਈਏ ਅਸੀਂ, ਫਾਹੀ ਲੱਗੀ ਜਾਤ ਫਾਹਨ, ਬਹੁਤ ਬੜਾ ਅਪਰਾਧ ਹੈ, ਅੱਗੇ ਨਹੀਂ ਥਾਂ, ਅੱਗੇ ਕੋਈ ਜਗ੍ਹਾ ਨਹੀਂ ਹੋਣੀ ਸੱਚਖੰਡ, ਤਾਂ ਉਹਨਾਂ ਦੀ ਜਗ੍ਹਾ ਮਤਲਬ ਹੀ ਨਹੀਂ, ਸਵਾਲ ਹੀ ਨਹੀਂ ਪੈਦਾ। ਬਹੁਤ ਬੜਾ ਅਪਰਾਧ ਹੈ ਜੇ ਇਸ ਸ਼ਹੀਦ ਉੱਤੇ ਦਾ ਪ੍ਰਚਾਰ ਕੀਤਾ ਜਾਵੇ, ਨਫ਼ਰਤ ਨਾਲ ਨਾ ਕੀਤਾ ਜਾਵੇ, ਸਮਝਾ ਕੇ ਕੀਤਾ ਜਾਵੇ। ਉਹ ਅਗਿਆਨਤਾ ਵਸੇ ਕਰ ਰਹੇ ਨੇ, ਅਗਿਆਨਤਾ ਕਰਕੇ ਹੀ ਲੋਭ ਹੁੰਦਾ, ਅਗਿਆਨਤਾ ਕਰਕੇ ਹੀ ਹੰਕਾਰ ਹੁੰਦਾ। ਬਈ ਤੁਸੀਂ ਆਪਣਾ ਕਿਉਂ ਨੁਕਸਾਨ ਕਰ ਰਹੇ ਹੋ, ਤੁਸੀਂ ਚਲੋ ਪ੍ਰਚਾਰ ਕਰੋ, ਪਰ ਤੁਸੀਂ ਪ੍ਰਚਾਰ ਜਿਹੜੀ ਕਮੀ ਹੈ ਉਹ ਤਾਂ ਦੂਰ ਕਰ ਲਓ ਆਪਣੀ। ਚਲੋ ਤੁਸੀਂ ਬਣੇ ਰਹੋ, ਗੁਰੂ ਵੀ ਬਣੇ ਰਹੋ, ਕਹੋਦੇ ਰਹੋ, ਜੋ ਵੀ ਮਰਜ਼ੀ ਕਹੀ ਜਾਓ, ਪਰ ਕਮ ਸੇ ਕਮ ਤੁਹਾਨੂੰ ਇਹ ਤਾਂ ਪਤਾ ਹੋਣਾ ਚਾਹੀਦਾ ਵੀ ਤੁਹਾਡੇ ਕੋਲ ਛੁੱਟਣ ਦੀ ਵਿਧੀ ਹੈ। ਜੇ ਨਹੀਂ ਹੈ ਪਹਿਲਾਂ ਆਪ ਸਮਝੋ, ਉਹਦਾ ਪ੍ਰਚਾਰ ਕਰੋ, ਫਿਰ ਪਰਪਕਾਰ ਹੈ। ਪਰ ਤੁਸੀਂ ਗਲਤ ਪ੍ਰਚਾਰ ਕਰ ਕਰਕੇ ਨਾਲੇ ਤਾਂ ਲੋਕਾਂ ਨੂੰ ਫਸਾਉਣੇ ਨਾਲੇ ਆ ਫਸੇ ਹੋਏ, ਤੁਸੀਂ ਤਾਂ ਸਗੋਂ ਅਪਰਾਧ ਕਰੀ ਜਾਂਦੇ ਹੋ। ਇਹ ਤੁਸੀਂ ਸਾਨੂੰ ਸਮਝਾਓ ਵੀ ਅਪਰਾਧ ਕਿਉਂ ਨਹੀਂ ਹੈ, ਹਟ ਸਕਦੇ ਨੇ, ਪਰ ਇਹ ਵਿਧੀ ਵੀ ਹੈ ਜੋ ਉੱਠਣੀ ਹੈ ਪਬਲਿਕ ਦੇ ਵਿੱਚ। ਪਬਲਿਕ ਦੇ ਵਿੱਚ 250 ਸਾਲ ਦੀ ਇਹ ਪਤਾ ਵੀ ਹੈ ਨਹੀਂ, ਜੇ ਹੈ ਵੀ ਤਾਂ ਬਿਲਕੁਲ ਕਲੀਅਰ ਨਹੀਂ ਹੈ ਲੋਕਾਂ ਨੂੰ, ਗੱਲ ਲੋਕਾਂ ਨੂੰ ਕਲੀਅਰ ਨਹੀਂ ਹੈ, ਕਰਦੇ ਨੇ ਅੱਧ ਪਚੰਦ ਗੱਲ, ਕੋਸ਼ਿਸ਼ ਕਰ ਰਹੇ ਨੇ, ਪਰ ਜੇ ਕਲੀਅਰ ਹੋ ਜਾਵੇ, ਜਿਹੜੇ ਆਦਮੀ ਅੱਧ ਪਚੰਦ ਗੱਲ ਕਰਦੇ ਨੇ ਉਹਨਾਂ ਨੂੰ ਕਲੀਅਰ ਹੋ ਜਾਵੇ, ਤਾਂ ਬੜੇ ਸੌਖੇ ਤਰੀਕੇ ਨਾਲ ਹੁਣ ਤਾਂ ਸਾਡੇ ਕੋਲ ਸਾਧਨ ਬੜੇ ਨੇ, ਪ੍ਰਚਾਰ ਹੋ ਸਕਦਾ। ਬਹੁਤ ਸਾਰੇ ਲੋਕ ਹੋਰ ਵੀ ਸਿਆਣੇ ਨੇ, ਉਹ ਦੂਜਿਆਂ ਨੂੰ ਉਹਨਾਂ ਨੂੰ ਜਿਹੜੇ ਪਖੰਡੀ ਨੇ, ਕੰਮ ਸੇ ਕੰਮ ਜਿਹੜਾ ਜੇ ਮੰਨਣਗੇ ਨਹੀਂ ਤਾਂ ਚੁੱਪ ਕਰ ਜਾਣਗੇ, ਜਿਹਨਾਂ ਨੇ ਨਹੀਂ ਮੰਨਣੀ ਤਾਂ ਇਹ ਗੱਲ ਤਾਂ ਚੁੱਪ ਕਰ ਜਾਣਗੇ, ਉਹ ਸੀਮਤ ਦਾਇਰੇ 'ਚ ਹੋ ਜਾਣਗੇ, ਸੁੰਗੜ ਕੇ ਰਹਿ ਜਾਣਗੇ। ਉਹਨਾਂ ਤੋਂ ਉਹਨਾਂ ਦੇ ਚੇਲੇ ਬਾਕੀ ਹੋ ਜਾਣਗੇ ਸਾਰੇ, ਸਮਝਾਉਣੇ ਵਾਲੇ ਹੋਰ ਬਥੇਰੇ ਹੁੰਦੇ ਨੇ। ਚੋਰੀ ਹੈ, ਚੋਰ ਵੀ ਹੈਗੇ ਨੇ, ਸਮਝਾਉਣੇ ਵਾਲੇ ਵੀ ਬਹੁਤ ਨੇ ਵੀ ਚੋਰੀ ਨਹੀਂ ਕਰਨੀ, ਤਾਂ ਜਿਹੜਾ ਖੜਾ ਨਹੀਂ ਚੋਰ ਬਣਦਾ। ਬੁਰਾਈ ਦੇ ਖਿਲਾਫ ਸਮਝਾਉਣੇ ਵਾਲੇ ਜ਼ਿਆਦਾ ਨੇ, ਬੁਰਾਈ ਵੱਲ ਪ੍ਰੇਰਿਤ ਕਰਨ ਵਾਲੇ ਥੋੜ੍ਹੇ ਨੇ, ਤਾਂ ਬੁਰਾਈ ਤੋਂ ਲੋਕ ਬਚੇ ਹੋਏ ਨੇ। ਸੌਖੀ ਗੱਲ ਹੈ ਨਾ, ਉਹ ਸਮਝ ਆਈ ਹੋਈ ਹੈ ਲੋਕਾਂ ਨੇ। ਇਹ ਵੀ ਜੇ ਆਮ ਪਬਲਿਕ ਦੇ ਸਮਝ ਆ ਜਾਵੇ ਗੱਲ, ਸਮਝਾ ਦਿੱਤੀ ਜਾਵੇ, ਪਬਲਿਕ ਹੀ ਪ੍ਰਚਾਰ ਕਰੇਗਾ, ਸੰਦੇਸ਼ ਘਰ ਦੇ ਵਿੱਚ, ਘਰ ਦੇ ਪ੍ਰਚਾਰ ਕਰਨ ਬੱਚਿਆਂ ਨੂੰ, ਘਰ ਦੇ ਲੈਵਲ ਤੇ ਸ਼ੁਰੂ ਹੋਣੀ ਹੈ, ਉਦੋਂ ਸਿਆਣਾ ਕੋਈ ਮੁਹੱਲੇ ਦੇ ਲੈਵਲ ਤੇ ਹੁੰਦਾ। ਸਿਆਣੇ ਤਾਂ ਹੈਗੇ ਹੀ ਨੇ ਲੋਕ, ਕੋਈ ਔਖਾ ਨਹੀਂ ਹੈ, ਪਰ ਸਟਾਰਟ ਦੇ ਵਿੱਚ ਪ੍ਰਚਾਰ ਹੈ, ਸਟਾਰਟ ਤੋਂ ਹੀ ਗੱਲ ਸਮਝ ਆ ਜਾਵੇ, ਕੋਈ ਔਖਾ ਨਹੀਂ, ਸਾਰੀ ਗੱਲ ਬਦਲ ਜੂਗੀ। ਹਵਾ ਹੀ ਹੈ ਨਾ, ਹਵਾ ਹੀ ਬਦਲ ਜਾਣੀ, ਹਵਾ ਕੀ ਬਦਲਣੀ, ਜਿਹੜੀ ਬੋਲਦੇ ਉਹ ਬਦਲ ਜਾਣੀ ਹੈ, ਹੋਰ ਹਵਾ ਤਾਂ ਇਹੀ ਰਹਿਣੀ ਹੈ ਬਾਹਰ ਤਾਂ। ਬੋਲਚਾਲ ਦੀ ਭਾਸ਼ਾ ਬਦਲ ਜਾਣੀ ਹੈ, ਬੋਲਚਾਲ ਦੀ ਭਾਸ਼ਾ ਜੇ ਬਦਲਦੀ ਹੈ ਉਹਦੇ ਨਾਲ ਹਵਾ ਬਦਲ ਜਾਣੀ ਹੈ, ਸਿੱਖਿਆ ਬਦਲ ਜਾਣੀ, ਸਿੱਖਿਆ ਨਾਲ ਚੜ੍ਹਨ ਦਾ ਫਰਕ ਪੈਂਦਾ। ਹਾਂਜੀ,
ਧਿਆ ਉੜ ਤੇ ਸੁਰਜ ਨਹੀਂ ਜਾਣਾ, ਰਹੇ ਉਹ ਝਜਕ ਨਹੀਂ ਪਰਵਾਨਾ।
ਹੁਣ ਜਿਹੜੇ ਉਲਝੇ ਹੋਏ ਨੇ ਉਹ ਵਿਚਾਰੇ ਝੱਖ ਮਾਰ ਰਹੇ ਨੇ, ਕੋਸ਼ਿਸ਼ ਕਰ ਰਹੇ ਨੇ ਨਿਕਲਣ ਦੀ, ਪਰ ਨਹੀਂ ਨਿਕਲ ਨਹੀਂ ਸਕਦੇ। ਸੜ ਜਾ, ਕਿਉਂ ਨਹੀਂ ਨਿਕਲ ਰਹੇ? ਪੁੰਨ ਪਾਪ ਨੂੰ ਮੰਨ ਰਹੇ ਨੇ ਇੱਕ ਪਾਸੇ, ਇੱਕ ਪਾਸੇ ਕਹਿੰਦੇ ਨੇ ਆਤਮਾ ਅਮਰ ਹੈ, ਇੱਕ ਪਾਸੇ ਕਹਿੰਦੇ ਨੇ ਪਰਮੇਸ਼ਰ ਦਾ ਕੀਤਾ ਸਭ ਕੁਝ ਹੁੰਦਾ ਹੈ, ਇੱਕ ਪਾਸੇ ਕਹਿ ਰਹੇ ਨੇ ਅਸੀਂ ਕੁਝ ਕਰ ਸਕਦੇ ਹਾਂ। ਬਸ ਇਹਨਾਂ ਦੋਵਾਂ ਸੁਰਾਂ ਚੁੜ ਜੇ ਹੋਏ ਨੇ,
ਇੱਕ ਪਾਸੇ ਜੀਵ ਹੱਤਿਆ ਹੁੰਦੀ, ਇੱਕ ਪਾਸੇ
ਹੈ ਬਈ ਪੁੰਨ ਪਾਪ ਜੀਵ ਹੱਤਿਆ ਹੀ ਹੈ, ਇੱਕ ਪਾਸੇ ਕਹਿੰਦੇ ਨੇ ਜੀਵ ਮਰਦਾ ਨਹੀਂ, ਇੱਕ ਪਾਸੇ ਕਹਿੰਦੇ ਜੀਵ ਹੱਤਿਆ ਹੋ ਜਾਂਦੀ ਹੈ। ਇਹ ਜਿਹੜਾ ਹੈ
ਨਾ
ਉਲਝਾਵਾ, ਉਲਝਣ ਚੋਂ ਇਹ ਜੋ ਬਾਹਰ ਨਹੀਂ ਆ ਰਹੇ, ਭਵਾਂ ਰਹੇ ਹੈ ਘੁੰਮਣ ਘੇਰੀ ਹੈ ਨਾ, ਜਿਵੇਂ ਪਾਣੀ ਦੀ ਹੁੰਦੀ ਹੈ, ਇਹ ਤਾਂ ਬਾਹਰ ਨਹੀਂ ਆ ਰਹੇ, ਇਹਦੇ ਵਿੱਚ ਉਲਝ ਕੇ ਰਹੇ ਨੇ, ਇਹ ਭਵਰ 'ਚ ਫਸੇ ਨੇ। ਜਿੱਦਣ ਪੁੰਨ ਪਾਪ ਦੇ ਵਿੱਚੋਂ ਨਿਕਲ ਗਏ ਇਹ, ਉਦਣ ਸਹੀ ਲੈਣ ਚੱਲ ਪਊ, ਪੁੰਨ ਪਾਪ ਦੀ ਲਾਈਨ ਹੈ, ਇੱਕ ਚੀਜ਼ ਤੇ ਖੜੇ ਹੋ ਜਾਓ। ਇਹ ਤਾਂ ਕਹੋ ਵੀ ਅਸੀਂ ਪੁੰਨ ਪਾਪ ਕਰ ਸਕਦੇ ਹਾਂ, ਫਿਰ ਰੱਬ ਦੇ ਹੱਥ 'ਚ ਕੋਈ ਨਹੀਂ, ਨਾ ਕੋਈ ਰੱਬ ਹੈਗਾ, ਇਹ ਗੱਲ ਛੱਡ ਦਿਓ। ਫਿਰ ਤਾਂ ਉਹ ਲੋਕ ਚੰਗੇ ਨੇ ਜਿਹੜੇ ਰੱਬ ਨੂੰ ਮੰਨਦੇ ਹੀ ਨਹੀਂ। ਰੱਬ ਨੂੰ ਜਿਹੜੇ ਨਹੀਂ ਮੰਨਦੇ ਉਹ ਵੀ ਇਹਨਾਂ ਲੋਕਾਂ ਤੋਂ ਹੀ ਸਿੱਖਿਆ ਲੈ ਰਹੇ ਨੇ, ਇਹਨਾਂ ਦੇ ਪ੍ਰਚਾਰ ਨੂੰ ਗਰਾਊਂਡ ਬਣਾਇਆ ਉਹਨਾਂ ਨੇ ਰੱਬ ਹੈ ਵੀ, ਕਿਉਂਕਿ ਇਹ ਦੋ ਪਾਸੇ ਨੇ ਖੜੇ, ਦੋ ਬੇੜੀਆਂ ਦੇ ਪੈਰ ਰੱਖਦੇ ਨੇ, ਦੋ ਬੇੜੀਆਂ ਦੇ ਪੈਰ ਰੱਖਣ ਵਾਲਾ ਡੁੱਬਦਾ ਹੁੰਦਾ ਹੀ ਹੈ। ਜਾਂ ਫਿਰ ਇਹ ਕਹਿਣ ਬਈ ਭਾਈ ਰੱਬ ਦੇ ਹੱਥ 'ਚ ਹੈ ਸਭ ਕੁਝ, ਸਾਡੇ ਹੱਥ 'ਚ ਕੁਛ ਨਹੀਂ। ਇੱਕ ਗੱਲ ਮੰਨੋ, ਦੋਏ ਗੱਲਾਂ ਜਾਂ ਮੰਨਦੇ ਆ, ਆਪਾਂ ਵਿਰੋਧੀ ਗੱਲਾਂ ਨੇ ਦੋਏ, ਆਪਾਂ ਵਿਰੋਧੀ ਗੱਲਾਂ ਨੇ, ਫਿਰ ਤਾਂ ਫਿਰ ਝਗੜਾ ਹੀ ਹੈ, ਫਿਰ ਝਗੜਾ ਦੋ ਹੱਥਾਂ ਨਾਲ ਤਾੜੀ ਵੱਜਦੀ ਹੈ ਜਿਵੇਂ ਝਗੜਾ, ਇੱਕ ਹੱਥ ਐਂ ਜਾਂਦਾ, ਇੱਕ ਹੱਥ ਵਿਰੋਧੀ ਐਂ ਜਾਂਦਾ, ਬਸ ਵਿਚਾਲੀ ਰਹਿ ਜਾਂਦੀ ਹੈ ਗੱਲ ਉੱਥੇ। ਇਹ ਝਗੜਾ ਹੱਲ ਨਹੀਂ ਹੋ ਸਕਦਾ ਜਿੰਨਾ ਚਿਰ ਇੱਕ ਪਾਸੇ ਨਹੀਂ ਹੁੰਦੇ। ਗੁਰਬਾਣੀ ਇੱਕ ਪਾਸੇ ਹੋ ਕੇ ਖੜ ਗਈ, ਇਹ ਜਨਤਾ ਅੱਗੇ ਬਸ ਕੁਛ ਨਹੀਂ, ਸਭ ਚੱਲਣ ਚਲਾਏ, ਸਮਝਿਆ ਨੀ? ਬਸ ਸੈਂਕੜੇ ਪੰਕਤੀਆਂ ਪਈਆਂ, ਪੜ੍ਹਦੇ ਹਾਂ ਸਿੱਖ ਅਸੀਂ, ਸਮਝਦੇ ਵੀ ਹਾਂ। ਜਿਹੜਾ ਕਰਮ ਹੈ ਨਾ, ਇਹ ਵਿਛੋੜਨ ਵਾਲੀ ਚੀਜ਼ ਹੈ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ। ਕਰਮ ਕੀ ਹੈ, ਕਿਰਤ ਕਰਮ ਕੀ ਹੈ? ਕਿਰਤ ਕਰਮ ਸਾਡੇ ਵਸ ਦੀ ਗੱਲ ਹੈ, ਕਰਮ ਸਾਡੇ ਵਸ ਦੀ ਗੱਲ ਨਹੀਂ ਹੈ। ਬਸ ਆ ਭੇਦ ਸੀ ਜਿਹੜਾ ਨਾ, ਇੱਥੋਂ ਅਸੀਂ ਮਿਸ ਕਰਦੇ। ਜੋ ਮਨ ਸੋਚਦਾ ਉਹਦਾ ਕਰਮ, ਜੋ ਬੁੱਧ ਔਰ ਮਨ ਸੋਚਦੇ ਨੇ ਇਹ ਸਮਝਦੇ ਨੇ। ਜੇ ਤਾਂ ਸਮਝਦੇ ਨੇ ਉਹ ਤਾਂ ਸੁਕ੍ਰਿਤੀ ਹੈ, ਉਹ ਤਾਂ ਸਮਝਣ ਤਾਂ ਆਏ ਨੇ, ਫਿਰ ਤਾਂ ਸਟੂਡੈਂਟ ਨੇ, ਫਿਰ ਤਾਂ ਸਿੱਖ ਨੇ। ਜੇ ਸੋਚਦੇ ਨੇ ਫਿਰ ਇਹ ਮਨੁੱਖ ਨੇ। ਸੋਚਦਾ ਆਦਮੀ ਕਦ ਹੈ? ਜਦ ਆਪਣੇ ਅਨੁਸਾਰ ਜੋ ਹੋ ਰਿਹਾ ਉਹਦੇ 'ਚ ਕੋਈ ਸੰਸ਼ੋਧਨ ਕਰਨਾ ਚਾਹੁੰਦੇ ਤਾਂ ਸੋਚਦਾ। ਆਪਣੇ ਕੁਛ ਪਲੈਨਿੰਗ ਅਨੁਸਾਰ ਸੰਸਾਰ ਨੂੰ ਚਲਾਉਣਾ ਚਾਹੁੰਦਾ, ਸੋਚਣ ਦੀ ਲੋੜ ਤਾਂ ਹੈ, ਸੋਚਣ ਦੀ ਲੋੜ ਹੀ ਨਹੀਂ ਇਹਨੂੰ। ਬੱਚਾ ਸੋਚਦਾ ਪੜ੍ਹਦਾ ਤਾਂ ਹੈ ਜੇ ਦੇਖਦਾ ਵੀ ਸਾਡੇ ਆਮਦਨ ਘੱਟ ਹੈ, ਮੇਰਾ ਡੈਡੀ ਨੂੰ ਐਂ ਕਰਨਾ ਚਾਹੀਦਾ, ਆਮਦਨ ਕਿੱਥੋਂ ਆਊਗੀ, ਸੋਚੇ ਤਾਂ ਉਹਦਾ ਕੁਛ ਨਹੀਂ ਹੋਣਾ, ਫਿਰ ਉਹ ਨੁਕਸਾਨ ਕਰਦਾ, ਚਿੰਤਾ ਹੋ ਜਾਂਦੀ ਹੈ ਉਹਨੂੰ, ਚਿੰਤਾ ਵੀ ਰਹੂਗੀ, ਚਿੰਤਾ ਤਾਂ ਹੈ ਉਹ ਪਿੱਛੇ, ਤਾਂ ਹੀ ਸੋਚਦਾ ਉਹ, ਅਤੇ ਉੱਧਰ ਉਹਦੇ ਧਿਆਨ ਨਹੀਂ ਦੇ ਹੋਣਾ ਪੜ੍ਹਾਈ 'ਚ। ਲੌਸ ਇਹ ਹੁੰਦਾ ਜਿਹੜਾ ਅਸੀਂ ਸਾਰੀ ਉਮਰ, ਸਾਰਾ ਜੀਵਨ, ਸਾਰਾ ਟਾਈਮ ਗੁਰਮਤ ਨੂੰ ਸਮਝਣ 'ਤੇ ਲਾਉਣਾ ਸੀ, ਉਹ ਲਾ ਤਾਂ ਸੀ ਹੋਰ ਪਾਸੇ, ਸੋਚਣ 'ਤੇ ਤਾਂ ਲੌਸ ਹੋ ਗਿਆ। ਔਰ ਸੋਚਦੇ ਹਾਂ ਅਸੀਂ ਹਨੇਰੇ 'ਚ, ਪਤਾ ਨਹੀਂ ਠੀਕ ਸਿਰੇ ਚੜੂ ਕੰਮ, ਪਤਾ ਨਹੀਂ ਨਹੀਂ ਚੜੂ, ਸੋਚ ਵੀ ਹਨੇਰੇ 'ਚ, ਹਨੇਰੇ ਦੀ ਦੌੜ ਹੈ, ਸੋਚ ਜਿਹੜੀ ਹੈ ਹਨੇਰੇ ਦੀ ਦੌੜ ਹੈ, ਕੋਠੇ ਦੀ ਦੌੜ ਜਿਵੇਂ ਕਹਿੰਦੇ, ਕੰਧ ਤੇ ਭੱਜਦੇ ਆ, ਕੰਧ ਚ ਲੰਘ ਜਾ। ਇਸ ਕਰਕੇ ਗੁਰਬਾਣੀ ਨੇ ਇੱਕ ਫੈਸਲਾ ਕਰ ਲਿਆ, ਤੈਨੂੰ ਸੋਚਣ ਦੀ ਲੋੜ ਨਹੀਂ, ਸੋਚੇ ਸੋਚਣ ਹੋਵੇ, ਤੈਨੂੰ ਸੋਚਣ ਦੀ ਲੋੜ ਕੀ ਹੈ? ਸੋਚ ਸਭ ਤੋਂ ਪਹਿਲੀ ਪੰਕਤੀ ਹੈ, ਔਰ ਸੋਚ ਬੰਦ ਕੀਤੀ ਹੈ, ਸਾਡੀ ਸੋਚ ਸਾਨੂੰ ਸਭ ਤੋਂ ਜ਼ਿਆਦਾ ਨੁਕਸਾਨ ਕਰਦੀ ਹੈ, ਬਸ ਇਹੀ ਪਾਪ ਹੈ। ਪਾਪ ਆਪਣਾ ਨੁਕਸਾਨ ਕਰਦਾ ਹੁੰਦਾ, ਕਿਸੇ ਦਾ ਨਹੀਂ ਕਰਦਾ ਹੁੰਦਾ, ਇਹ ਵੀ ਇੱਕ ਹੋਰ ਗੱਲ ਹੈ। ਜਿਹੜਾ ਪਾਪ ਹੈ ਉਹ ਆਪਣਾ ਨੁਕਸਾਨ ਕਰਦਾ, ਕਿਸੇ ਦਾ ਨਹੀਂ ਕਰਦਾ ਹੁੰਦਾ। ਗੈਰ ਕਾਨੂੰਨੀ ਜੇ ਅਸੀਂ ਕੋਈ ਕੰਮ ਕਰਦੇ ਹਾਂ, ਉਹ 'ਚ ਨੁਕਸਾਨ ਸਾਡਾ, ਕਿਸੇ ਦਾ ਕੋਈ ਨਹੀਂ, ਇਹੀ ਪਾਪ ਹੈ। ਸੋਚਣਾ ਪਾਪ ਹੈ, ਚੰਗਾ ਸੋਚਣਾ ਆ ਮਾੜਾ ਸੋਚਣਾ, ਦੋਏ ਪਾਪ ਨੇ। ਚੰਗਾ ਵੀ ਸੋਚਣਾ ਪਾਪ ਹੈ, ਜੇ ਤੁਸੀਂ ਸੋਚੋ ਵੀ ਲੋਕਾਂ ਦੇ ਭਲੇ ਖਾਤਰ ਸੋਚੀ, ਉਹ ਵੀ ਪਾਪ ਹੈ। ਕਿਉਂ? ਉੱਥੇ ਤੁਸੀਂ ਇਹ ਮੰਨ ਲਿਆ ਵੀ ਜਿਹੜਾ ਰੱਬ ਹੈ ਪਾਗਲ ਹੈ, ਉਹਦੀ ਜਗ੍ਹਾ ਕਰਦਾ ਬਾਪ ਮੇਰਾ ਪਾਗਲ ਹੈ ਇਹਦੀ ਅਕਲ ਘੱਟ ਹੈ ਤਾਂ ਮੁੰਡਾ ਸੋਚਦਾ ਕਿ ਕੋਈ ਅਮਲ ਨੂੰ ਫਾਲਤੂ ਹੋਵੇ ਕਮ ਸੇ ਕਮ ਬਾਪ ਤੇ ਸ਼ੱਕ ਤਾਂ ਹੋ ਗਈ ਨਾ ਇਹ ਆ ਬਾਪ ਸਮਰੱਥ ਨਹੀਂ ਹੈ ਉਹ ਇਹਨਾਂ ਕਿਉਂ ਕਰਦਾ ਇਹਨਾਂ ਨੂੰ ਦੁੱਖ ਕਿਉਂ ਦਿੰਦਾ ਜਦਕਿ ਗੁਰਬਾਣੀ ਕਹਿੰਦੇ ਦੁੱਖ ਦਾਰੂ ਸੁਖ ਰੋਗ ਪਿਆ ਬਾਪ ਦਾ ਕਹਿੰਦਾ ਜੇ ਮੁੰਡੇ ਨੂੰ ਜ਼ਿਆਦਾ ਪੈਸੇ ਦੇ ਤੇ ਵਿਗੜ ਜੂਗਾ ਉਲਟੀ ਸੰਗਤ ਚ ਪੈ ਜੂਗਾ ਤਾਂ ਨਹੀਂ ਦਿੰਦਾ ਤਾਂ ਨਹੀਂ ਦੱਸਦਾ ਉਹਨੂੰ ਵੀ ਮੇਰੇ ਕੋਲ ਜ਼ਿਆਦਾ ਹੈਗੇ ਨੇ ਇਹ ਤਾਂ ਵਿਗੜ ਜੂਗਾ ਵਿਗਾੜਨ ਤੇ ਨਾ ਵਿਗੜ ਜਾਵੇ ਇਸ ਕਰਕੇ ਨਹੀਂ ਦਿੰਦਾ ਉਹ ਜ਼ਿਆਦਾ ਇਹ ਨਹੀਂ ਸੋਚਦਾ ਗੁਰਬਾਣੀ ਨੇ ਜਿਹੜੀ ਸੋਚ ਦਿੱਤੀ ਹੈ ਸਮਝ ਦਿੱਤੀ ਹੈ ਸਾਨੂੰ ਉਹ ਸਾਡੀ ਸੋਚ ਤੋਂ ਉਲਟਾ ਹੈ ਸਾਰੀ ਸਾਡੀ ਗੁਰਬਾਣੀ ਦੀ ਸੋਚ ਤੋਂ ਉਲਟਾ ਸੰਸਾਰ ਦੀ ਸੋਚ ਹੈ ਸਾਡੇ ਕੋਲ ਸਾਨੂੰ ਜੋ ਮਿਲੀ ਹੈ ਸੋਚ ਸੰਸਾਰੀ ਸੋਚ ਮਿਲੀ ਹੈ ਤੇ ਭਗਤਾਂ ਦੀ ਸੋਚ ਉਲਟੀ ਹੁੰਦੀ ਹੈ ਭਗਤਾਂ ਤੇ ਸੰਸਾਰੀਆਂ ਜੋੜ ਕੇ ਦੇਣਾ ਹੈ
ਹਾਂਜੀ ਕੱਤ ਚੱਕ ਚੱਕ ਔਰ ਨੂੰ ਸਮਝਾਵਾ
ਕਿਉਂ ਕਹਿੰਦੇ ਚੱਖ ਮਾਰ ਕੇ ਹੋਰਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਚੱਕ ਚੱਕ ਚੱਖ ਮਾਰ ਕੇ ਹੋਰਾਂ ਨੂੰ ਕੀ ਸਮਝਾਉਂਦੇ ਹੋ ਤੁਸੀਂ ਝਗੜ ਕੀ ਹੋ ਝਗੜਾ ਹੀ ਪਾਵਾ ਤੁਸੀਂ ਤਾਂ ਝਗੜਾ ਹੈ ਚੱਖ ਮਾਰਨਾ ਤਾਂ ਪੈਂਦਾ ਅੰਦਰ ਤੁਹਾਡੇ ਝਗੜਾ ਝਗੜਾ ਕੀ ਹੈ ਇੱਕ ਪਾਸੇ ਕਹਿੰਦੇ ਹੋ ਪਰਮਾਤਮਾ ਸਭ ਕੁਝ ਕਰਦਾ ਇੱਕ ਪਾਸੇ ਕਹਿੰਦੇ ਹੋ ਆਦਮੀ ਕਰਦਾ ਝਗੜਾ ਇਹ ਗੱਲ ਦਾ ਝਗੜਾ ਪਹਿਲਾਂ ਮੁਕਾ ਲਓ ਇਹ ਝਗੜਾ ਮੁਕਾਓ ਵੀ ਦੋਹਾਂ ਚੋਂ ਕਰਦਾ ਕੌਣ ਇਹ ਆਪਣੇ ਅੰਦਰ ਦਾ ਝਗੜਾ ਦਾ ਮੁਕਾ ਲਓ ਇੱਕ ਫੈਸਲਾ ਕਰ ਲਓ ਵੀ ਕਰਦਾ ਕੌਣ ਇਹਨਾਂ ਨੂੰ ਦੋਏ ਗੱਲਾਂ ਦੱਸੀ ਜਾਂਦੇ ਉਹਨਾਂ ਦੇ ਅੰਦਰ ਵੀ ਝਗੜਾ ਪੈਦਾ ਕਰਤਾ ਵਿਚਾਰਿਆਂ ਦੇ ਦੁਬਧਾ ਪੈਦਾ ਕਰਤੀ ਆਪ ਪਹਿਲਾਂ ਵਿਚਾਰੋ ਡਿਸੀਜ਼ਨ ਕਰ ਲਓ ਫਿਰ ਇੱਕ ਗੱਲ ਦੱਸੋ ਇਹਨਾਂ ਨੂੰ ਦੱਸ ਦਿਓ ਕੋਈ ਗੱਲ ਇੱਕ ਦੱਸੋ ਦੱਸ ਦਿਓ ਕੋਈ ਤੁਸੀਂ ਤਾਂ ਦੋ ਗੱਲਾਂ ਦੱਸੀ ਜਾਂਦੇ ਆਪਾਂ ਵਿਰੋਧੀ ਆਪਾਂ ਵਿਰੋਧੀ ਅਰਥਾਂ ਦਾ ਕਾਰਨ ਸਿਰਫ ਪਾਪ ਔਰ ਪੁੰਨ ਅਸੀਂ ਮੰਨਦੇ ਹਾਂ ਜਿਹਨੂੰ ਕੋਈ ਗੁਰਬਾਣੀ ਨਹੀਂ ਮੰਨਦੀ ਜਿਹੜਾ ਪਾਪ ਪੁੰਨ ਹੈ ਉਹ ਸਾਨੂੰ ਸਮਝ ਨਹੀਂ ਆਇਆ ਸਾਡਾ ਸੋਚਣਾ ਹੀ ਪਾਪ ਹੈ
ਮੰਨਣਾ ਪੁੰਨ
ਗੁਰਬਾਣੀ ਹਾਂ ਗੁਰਬਾਣੀ ਨੂੰ ਮੰਨਣਾ ਜਿਹੜਾ ਹੈਗਾ ਹੁਕਮ ਚ ਰਹਿਣਾ ਪੁੰਨ ਹੈ ਹੁਕਮ ਦੇ ਵਿੱਚ ਰਹਿਣਾ ਪੁੰਨ ਹੈ ਜੋ ਹੋ ਰਿਹਾ ਜੋ ਕੁਛ ਕਰੇ ਸੋ ਭਲਾ ਕਰ ਮੰਨੀਏ ਜੋ ਉਹਨੇ ਕਰ ਦਿੱਤਾ ਹੋ ਗਿਆ ਉਹਨੂੰ ਆਪਣਾ ਭਲਾ ਮੰਨ ਕੇ ਅੰਦਰੋਂ ਜ਼ਬਰਦਸਤੀ ਨਹੀਂ ਵੀ ਅੰਦਰੋਂ ਤਾਂ ਅਸੀਂ ਮੰਨੀਏ ਮੋਰੇ ਕੀਤਾ ਜ਼ਾਹਰ ਕਰੀਏ ਵੀ ਨਹੀਂ ਚਲੋ ਯਾਰ ਹਿਕਮਤ ਹੁਕਮ ਅੰਦਰੋਂ ਜਿਹੜੀ ਹੈ ਨਾ ਕੁੰਡੀ ਪਾਪ ਦੀ ਉਹ ਨਾ ਰੱਖੀ ਵੀ ਉੱਤੋਂ ਉੱਤੋਂ ਤਾਂ ਅਸੀਂ ਮੰਨਦੇ ਹਾਂ ਚੰਗਾ ਅੰਦਰੋਂ ਮੰਨਦੇ ਬੜਾ ਚੰਗਾ ਹੀ ਹੈ ਉਹ